ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮੀਨ, ਅੱਜ ਅਸੀਂ ਸਬਕ ਨੰਬਰ 59 ਤੇ ਗੌਰ ਖੋਸ ਕਰਾਂਗੇ, ਜਿਹੜਾ ਨਬੀਆਂ ਦੇ ਪੈਗਾਮ ਦਾ ਖੁਲਾਸਾ ਹੈ। ਇਸ ਤੋਂ ਇਲਾਵਾ ਅਸੀਂ ਮਲਾਕੀ ਨਬੀ ਤੇ ਵੀ ਇਸ ਸਬਕ ਵਿੱਚ ਗੌਰ ਖੋਸ ਕਰਾਂਗੇ। ਅਸੀਂ ਬੜੇ ਚਿਰ ਤੋਂ ਪੁਰਾਣੇ ਅਹਿਦਨਾਮੇ ਯਾਨੀ ਕਿਤਾਬੇ ਮੁਕੱਦਸ ਦੇ ਪਹਿਲੇ ਹਿੱਸੇ ਦਾ ਮੁਤਾਲਿਆ ਕਰਨ ਡੇ ਸਾਂ। ਇਸ ਹਿੱਸੇ ਨੂੰ ਪਹਿਲਾ ਅਹਿਦਨਾਮਾ ਜਾਂ ਪੁਰਾਣਾ ਅਹਿਦਨਾਮਾ ਜਾਂ ਅਹਿਦੇ ਅਤੀਕ ਦਾ ਨਾਂ ਦਿੱਤਾ ਜਾਂਦਾ ਹੈ। ਇਸ ਪਹਿਲੇ ਹਿੱਸੇ ਵਿੱਚ ਤੌਰੇਤ ਸ਼ਰੀਫ, ਜ਼ਬੂਰ ਸ਼ਰੀਫ ਅਤੇ ਨਬੀਆਂ ਦੇ ਸਹੀਫੇ ਸ਼ਾਮਿਲ ਨੇ। ਅਸੀਂ ਵੇਖਿਆ ਏ ਕਿ ਖੁਦਾ ਨੇ ਪਹਿਲੇ ਅਹਿਦਨਾਮੇ ਦੀ ਕਿਤਾਬਾਂ ਨੂੰ ਲਿਖਵਾਉਣ ਵਾਸਤੇ 30 ਤੋਂ ਜ਼ਿਆਦਾ ਨਬੀਆਂ ਨੂੰ ਇਸਤੇਮਾਲ ਕੀਤਾ ਅਤੇ ਉਹਨਾਂ ਦੇ ਲਿਖੇ ਜਾਣ ਵਿੱਚ 1500 ਸਾਲ ਤੋਂ ਜ਼ਿਆਦਾ ਅਰਸਾ ਲੱਗਾ। ਕਿਤਾਬ ਮੁਕੱਦਸ ਦੇ ਇਸ ਪਹਿਲੇ ਹਿੱਸੇ ਦਾ ਸਫ਼ਰ ਅੱਜ ਅਸੀਂ ਮੁਕੰਮਲ ਕਰ ਲਵਾਂਗੇ। ਤਾਹਮ ਪਹਿਲੇ ਅਹਿਦਨਾਮੇ ਦੀ ਆਖਰੀ ਕਿਤਾਬ ਦੇ ਆਖਰੀ ਬਾਬ ਦਾ ਮੁਤਾਲਿਆ ਸ਼ੁਰੂ ਕਰਨ ਤੋਂ ਪਹਿਲੇ ਅਸੀਂ ਚਾਹਾਂਗੇ ਕਿ ਪਹਿਲੇ ਸਬਕ ਤੋਂ ਸ਼ੁਰੂ ਕਰਕੇ ਅੱਜ ਤੱਕ ਅਸੀਂ ਜੋ ਕੁਝ ਸਿੱਖਿਆ ਇਸ 'ਤੇ ਥੋੜ੍ਹੀ ਜਿੰਨੀ ਨਜ਼ਰਸਾਨੀ ਕਰ ਲਈਏ। ਅਸੀਂ ਤਮਾਮ ਨਬੀਆਂ ਦੇ ਪੈਗਾਮ ਦਾ ਖੁਲਾਸਾ 3 ਸੱਚਾਈਆਂ ਵਿੱਚ ਬਿਆਨ ਕਰਾਂਗੇ। ਨੰਬਰ 1, ਖੁਦਾ ਪਾਕ ਏ ਅਤੇ ਉਹ ਹਰ ਗੁਨਾਹਗਾਰ ਵਾਸਤੇ 1-1 ਗੁਨਾਹ ਦਾ ਹਿਸਾਬ ਲਵੇਗਾ। ਨੰਬਰ 2, ਤਮਾਮ ਬਨੀ ਆਦਮ ਗੁਨਾਹ ਵਿੱਚ ਪੈਦਾ ਹੋਏ ਨੇ ਅਤੇ ਉਹ ਖੁਦਾ ਦੀ ਅਦਾਲਤ ਵਿੱਚ ਜ਼ਰੂਰ ਪੇਸ਼ ਕੀਤੇ ਜਾਵਣਗੇ। ਅਤੇ ਨੰਬਰ 3, ਖੁਦਾ ਦਾ ਮਨਸੂਬਾ ਸੀ ਕਿ ਉਹ ਨਜਾਤ ਦਹਿੰਦਾ ਜ਼ਮੀਨ 'ਤੇ ਭੇਜੇ ਜਿਹੜਾ ਬਨੀ ਆਦਮ ਦੇ ਗੁਨਾਹਾਂ ਦੀ ਸਜ਼ਾ ਖੁਦ ਬਰਦਾਸ਼ਤ ਕਰੇ। ਇਹ 3 ਸੱਚਾਈਆਂ ਨੇ ਜਿਨ੍ਹਾਂ ਦੀ ਮੁਨਾਦੀ ਸਾਰੇ ਨਬੀਆਂ ਨੇ ਕੀਤੀ। ਅਸੀਂ ਇਹਨਾਂ 3 ਗੱਲਾਂ ਨੂੰ ਦੁਹਰਾਵਾਂਗੇ। ਪਹਿਲੀ, ਖੁਦਾ ਪਾਕ ਏ ਅਤੇ ਉਹ ਗੁਨਾਹ ਨੂੰ ਵੇਖ ਨਹੀਂ ਸਕਦਾ। ਦੂਜੀ, ਆਦਮੀ ਨਾ ਪਾਕ ਏ, ਗੁਨਾਹ ਆਲੂਦ ਹੈ ਅਤੇ ਗੁਨਾਹ ਦੀ ਸਜ਼ਾ ਤੋਂ ਬਚਣ ਵਾਸਤੇ ਉਹਦੇ ਕੋਲ ਆਪਣਾ ਕੋਈ ਚਾਰਾ ਨਹੀਂ। ਤੀਜੀ ਹੈ ਕਿ ਖੁਦਾ ਦੇ ਕੋਲ ਗੁਨਾਹਗਾਰਾਂ ਨੂੰ ਗੁਨਾਹ ਤੋਂ ਪਾਕ ਕਰਨ ਅਤੇ ਅਦਾਲਤ ਦੀ ਸਜ਼ਾ ਤੋਂ ਬਚਾਉਣ ਦੀ ਤਰਕੀਬ ਮੌਜੂਦ ਏ। ਕੀ ਤੁਸੀਂ ਇਹਨਾਂ 3 ਸੱਚਾਈਆਂ ਨੂੰ ਆਪਣੇ ਜ਼ਿਹਨ ਵਿੱਚ ਚੰਗੀ ਤਰ੍ਹਾਂ ਬਿਠਾ ਲਿੱਤਾ? ਕੀ ਇਹਨਾਂ 3 ਸੱਚਾਈਆਂ ਨੇ ਤੁਹਾਡੇ ਦਿਲ ਵਿੱਚ ਕਰ ਲਿੱਤਾ? ਕੀ ਤੁਹਾਨੂੰ ਪਤਾ ਚੱਲ ਗਿਆ ਕਿ ਖੁਦਾ ਕਿੰਨਾ ਪਾਕ ਅਤੇ ਬੇਐਬ ਏ? ਕੀ ਤੁਹਾਨੂੰ ਮਾਲੂਮ ਹੈ ਕਿ ਜਿਸ ਪਾਕ ਜ਼ਾਤ ਨੇ ਤੁਹਾਡੀ ਅਦਾਲਤ ਕਰਨੀ ਏ ਉਸ ਦੀ ਨਜ਼ਰ ਵਿੱਚ ਤੁਸੀਂ ਕਿੰਨੇ ਵੱਡੇ ਗੁਨਾਹਗਾਰ ਹੋ? ਕੀ ਤੁਹਾਨੂੰ ਇਸ ਗੱਲ ਦਾ ਇਲਮ ਹੈ ਕਿ ਖੁਦਾ ਦੇ ਕੋਲ ਤੁਹਾਡੇ ਗੁਨਾਹਾਂ ਤੋਂ ਤੁਹਾਨੂੰ ਪਾਕ ਕਰਨ ਦੀ ਤਰਕੀਬ ਮੌਜੂਦ ਏ? ਸੱਚ ਏ ਕਿ ਖੁਦਾ ਪਾਕ ਏ ਅਤੇ ਇਨਸਾਨ ਨਪਾਕ ਅਤੇ ਪਲੀਦ ਏ? ਅਸੀਂ ਇਹਨਾਂ 2 ਹਕੀਕਤਾਂ ਨੂੰ ਕਿਤਾਬ ਮੁਕੱਦਸ ਦੇ ਮੁਤਾਲੇ ਵਿੱਚ ਅਕਸਰ ਨਜ਼ਰਾਂ ਦੇ ਸਾਹਮਣੇ ਆਉਂਦਿਆਂ ਵੇਖਾਂਗੇ। ਆਪਣੀ ਪਾਕੀਜ਼ਗੀ ਅਤੇ ਰਾਸਤਬਾਜ਼ੀ ਦੇ ਸਬਬ ਤੋਂ ਖੁਦਾ ਨੇ ਸ਼ੈਤਾਨ ਅਤੇ ਉਹਦੇ ਪੈਰੋਕਾਰਾਂ ਵਾਸਤੇ ਕਦੀ ਨਾ ਬੁੱਝਣ ਵਾਲੀ ਅੱਗ ਬਣਾਈ। ਇਹ ਖੁਦਾ ਦੀ ਕਦੂਸੀਅਤ ਅਤੇ ਰਾਸਤਬਾਜ਼ੀ ਹੀ ਸੀ ਕਿ ਉਹਨੇ ਆਦਮੀ ਅਤੇ ਹਵਾ ਨੂੰ ਨਾਫਰਮਾਨੀ ਕਰਨ ਅਤੇ ਯਾਨੀ ਮਨ੍ਹਾ ਕੀਤੇ ਹੋਏ ਫਲ ਖਾਣ ਤੋਂ ਜੰਨਤੁਲ ਫਿਰਦੋਸ ਦੇ ਬਾਗ ਵਿੱਚੋਂ ਬਾਹਰ ਕੱਢ ਦਿੱਤਾ ਸੀ। ਆਪਣੀ ਕਦੂਸੀਅਤ ਦੇ ਬਾਇਸ ਖੁਦਾ ਨੇ ਔਲਾਦ ਆਦਮ ਨੂੰ ਉਹਨਾਂ ਦੇ ਗੁਨਾਹ ਦੇ ਬਾਇਸ ਜਾਨਵਰਾਂ ਦੀ ਸੋਖਤੀ ਕੁਰਬਾਨੀ ਚੜ੍ਹਾਵਣ ਦਾ ਹੁਕਮ ਦਿੱਤਾ। ਆਪਣੀ ਕਦੂਸੀਅਤ ਦੀ ਵਜ੍ਹਾ ਤੋਂ ਅਸੀਂ ਖੁਦਾ ਪਾਕ ਦੇ ਹਵਾਲੇ ਨਾਲ ਵੇਖਦੇ ਹਾਂ ਕਿ ਉਹਨੇ ਕਾਇਨ ਦਾ ਹਦੀਆ ਮਜ਼ਨੂਰ ਨਾ ਕੀਤਾ, ਕਿਉਂਕਿ ਖੁਦਾ ਕਦੂਸ ਏ। ਇਸ ਲਈ ਉਹਨੇ ਨੂਹ ਦੇ ਜ਼ਮਾਨੇ ਵਿੱਚ ਨਾਫਰਮਾਨਾਂ ਅਤੇ ਗੁਨਾਹਗਾਰਾਂ ਨੂੰ ਪਾਣੀ ਦੇ ਤੂਫਾਨ ਤੋਂ ਤਬਾਹ ਕੀਤਾ ਅਤੇ ਇਬਰਾਹੀਮ ਦੇ ਜ਼ਮਾਨੇ ਵਿੱਚ ਸਦੂਮ ਅਤੇ ਅਮੂਰਾ ਦੇ ਬਦਕਾਰਾਂ ਨੂੰ ਅੱਗ ਵਰਸਾ ਕੇ ਦੁਨੀਆਂ ਦੇ ਵਿੱਚੋਂ ਉਹਨਾਂ ਦਾ ਨਾਮੋ ਨਿਸ਼ਾਨ ਤੱਕ ਮਿਟਾ ਦਿੱਤਾ। ਆਪਣੀ ਕਦੂਸੀਅਤ ਦੇ ਬਾਇਸ ਖੁਦਾ ਨੇ ਅਦਾਲਤ ਦਾ ਦਿਨ ਮੁਕਰਰ ਕੀਤਾ ਤਾਂ ਕਿ ਉਹ ਰਾਸਤੀ ਦੇ ਨਾਲ ਦੁਨੀਆਂ ਦਾ ਇਨਸਾਫ਼ ਕਰੇ। ਖੁਦਾ ਦੇ ਨਬੀਆਂ ਨੇ ਖੁਦਾ ਦੀ ਪਾਕ ਜ਼ਾਤ ਅਤੇ ਕਦੂਸੀਅਤ ਦੀ ਬਾਬਤ ਤੇ ਇਨਸਾਨ ਦੀ ਨਾਪਾਕ ਤੇ ਗੁਨਾਹਗਾਰ ਖਸਲਤ ਦੇ ਬਾਰੇ ਵਿੱਚ ਆਪਣੀਆਂ ਕਿਤਾਬਾਂ ਵਿੱਚ ਜੋ ਲਿਖਿਆ ਹੈ, ਜ਼ਰਾ ਉਹਨੂੰ ਸੁਣੋ। ਉਹਨਾਂ ਨੇ ਇੱਕ ਆਖਿਆ ਹੈ, ਇਹ ਖੁਦਾਵੰਦ ਮੇਰੇ ਖੁਦਾ, ਇਹ ਮੇਰੇ ਕਦੂਸ, ਕੀ ਤੂੰ ਅਜ਼ਲ ਤੋਂ ਨਹੀਂ ਹੈ? ਤੇਰੀਆਂ ਅੱਖਾਂ ਐਸੀਆਂ ਪਾਕ ਨੇ ਕਿ ਤੂੰ ਬਦੀ ਨੂੰ ਵੇਖ ਨਹੀਂ ਸਕਦਾ ਅਤੇ ਕਜ ਰਫਤਾਰੀ 'ਤੇ ਨਿਗਾਹ ਨਹੀਂ ਕਰ ਸਕਦਾ। ਹਬਕੂਕ ਬਾਬ 1 ਅਤੇ 12 ਅਤੇ 13 ਆਇਤ। ਫਿਰ ਯਸਾਇਆ ਬਾਬ 64 ਅਤੇ ਆਇਤ 6 ਬਿਆਨ ਕਰਦੀ ਹੈ, ਅਤੇ ਅਸੀਂ ਤਾਂ ਸਭ ਦੇ ਸਭ ਇੰਝ ਹਾਂ ਜਿਵੇਂ ਨਾਪਾਕ ਚੀਜ਼, ਅਤੇ ਸਾਡੀ ਤਮਾਮ ਰਾਸਤਬਾਜ਼ੀ ਨਾਪਾਕ ਲਿਬਾਸ ਦੀ ਮਾਨੀ ਦੇ। ਜੇ ਖੁਦਾ ਇੰਨਾ ਪਾਕ ਹੈ ਅਤੇ ਆਦਮੀ ਇੰਨਾ ਜ਼ਿਆਦਾ ਨਾਪਾਕ, ਤਾਂ ਫਿਰ ਕੌਣ ਬਚ ਸਕੇਗਾ? ਅਸੀਂ ਦੋਜ਼ਖ ਦੀ ਅਬਦੀ ਅੱਗ ਤੋਂ ਕਿਵੇਂ ਬਚਾਏ ਜਾਵਾਂਗੇ? ਨਸਲ ਇਨਸਾਨੀ ਕਿਸ ਤਰ੍ਹਾਂ ਖੁਦਾ ਦੀ ਹਜ਼ੂਰੀ ਵਿੱਚ ਜੋ ਪਾਕ ਅਤੇ ਕਦੂਸ ਏ ਪਾਕ ਠਹਿਰ ਸਕਦੀ ਹੈ? ਇਸ ਸਵਾਲ ਦਾ ਜਵਾਬ ਨਬੀਆਂ ਦੇ ਪੈਗਾਮ ਦੇ 3 ਪੁਆਇੰਟ ਵਿੱਚ ਹੈ। ਜਦੋਂ ਨਬੀ ਆਪਣੇ ਪੈਗਾਮ ਦੀ ਮੁਨਾਦੀ ਕਰ ਬੈਠੇ ਅਤੇ ਖੁਦਾ ਪਾਕ ਏ ਅਤੇ ਸਾਰੀ ਨਸਲ ਆਦਮ ਨਾਪਾਕ, ਅਤੇ ਉਹ ਇਹ ਮੁਨਾਦੀ ਵੀ ਕਰਦੇ ਗਏ ਕਿ ਖੁਦਾ ਦੇ ਕੋਲ ਔਲਾਦ ਆਦਮ ਨੂੰ ਉਹਨਾਂ ਦੇ ਗੁਨਾਹ ਤੋਂ ਪਾਕ ਕਰਨ ਦੀ ਇੱਕ ਤਰਕੀਬ ਮੌਜੂਦ ਹੈ। ਪਹਿਲੇ ਅਹਿਦ ਯਾਨੀ ਪੁਰਾਣੇ ਅਹਿਦਨਾਮੇ ਦਾ ਅਹਿਮ ਤਰੀਨ ਪੈਗਾਮ ਹੈ ਵੇ ਕਿ ਖੁਦਾ ਨੇ ਗੁਨਾਹਗਾਰ ਨਸਲ ਆਦਮ ਤੋਂ ਵਾਅਦਾ ਕੀਤਾ ਕਿ ਉਹ ਇੱਕ ਪਾਕ ਅਤੇ ਬੇਐਬ ਨਜਾਤ ਦਹਿੰਦੇ ਨੂੰ ਦੁਨੀਆਂ ਵਿੱਚ ਭੇਜਣ ਦਾ ਬੰਦੋਬਸਤ ਕਰੇਗਾ, ਅਤੇ ਜੋ ਕੋਈ ਇਸ ਨਜਾਤ ਦਹਿੰਦੇ 'ਤੇ ਇਮਾਨ ਲਿਆਏਗਾ, ਉਸ ਗੁਨਾਹਗਾਰ ਵਾਸਤੇ ਉਹ ਨਜਾਤ ਦਹਿੰਦਾ ਆਪਣੀ ਜਾਨ ਕੁਰਬਾਨ ਕਰੇਗਾ ਤਾਂ ਕਿ ਉਹ ਗੁਨਾਹਗਾਰ ਅਬਦੀ ਨਜਾਤ ਦਾ ਵਾਰਸ ਬਣ ਜਾਏ। ਗੁਨਾਹਗਾਰਾਂ ਨੂੰ ਬਚਾਉਣ ਅਤੇ ਨਜਾਤ ਦਾ ਵਾਰਸ ਬਣਾਉਣ ਦਾ ਮਨਸੂਬਾ ਖੁਦਾ ਦੇ ਕੋਲ ਮੌਜੂਦ ਸੀ ਅਤੇ ਹਜੇ ਵੀ ਇਹੋ ਹੀ ਹੈ। ਨਜਾਤ ਦਹਿੰਦੇ ਦੇ ਖੂਨ ਬਹਾਵਣ ਦੇ ਵਸੀਲੇ ਨਾਲ ਹੀ ਖੁਦਾ ਨੇ ਗੁਨਾਹਾਂ ਦੀ ਮੁਆਫ਼ੀ ਦਿੱਤੀ ਅਤੇ ਗੁਨਾਹਗਾਰਾਂ ਨੂੰ ਪਾਕ ਕਰਕੇ ਆਪਣੀ ਹਜ਼ੂਰੀ ਵਿੱਚ ਦਾਖਲ ਹੋਣ ਦਾ ਸ਼ਰਫ ਬਖਸ਼ਿਆ ਤਾਂ ਕਿ ਉਸ ਦੀ ਰਾਸਤਬਾਜ਼ੀ ਅਤੇ ਕਦੂਸੀਅਤ 'ਤੇ ਵੀ ਕੋਈ ਹਰਫ ਨਾ ਆਏ। ਦੁਨੀਆਂ ਦੇ ਨਜਾਤ ਦਹਿੰਦੇ ਨੂੰ ਦੁਨੀਆਂ ਵਿੱਚ ਭੇਜਣ ਦੇ ਮਨਸੂਬੇ ਨੂੰ ਤਕਮੀਲ ਵੱਲ ਲਿਜਾਣ ਵਾਸਤੇ ਖੁਦਾ ਨੇ ਹਜ਼ਰਤ ਇਬਰਾਹਿਮ ਨੂੰ ਬੁਲਾਇਆ ਤਾਂ ਕਿ ਉਸ ਨੂੰ ਇੱਕ ਐਸੀ ਨਵੀਂ ਕੌਮ ਬਣਾਏ ਜਿਸ ਤੋਂ ਖੁਦਾ ਦੇ ਨਬੀ ਪੈਦਾ ਹੋਣ, ਅਤੇ ਮਸੀਹ ਜੋ ਦੁਨੀਆਂ ਦਾ ਨਜਾਤ ਦਹਿੰਦਾ ਏ ਦੁਨੀਆਂ ਵਿੱਚ ਆਏ। ਖੁਦਾ ਨੇ ਇਬਰਾਹਿਮ ਦੇ ਨਾਲ ਕਲਾਮ ਕੀਤਾ ਅਤੇ ਫਰਮਾਇਆ, ਸੋ ਤੂੰ ਬਾਇਸ ਬਰਕਤ ਹੋ, ਜਿਹੜਾ ਤੈਨੂੰ ਮੁਬਾਰਕ ਆਖੇ ਮੈਂ ਉਹਨੂੰ ਬਰਕਤ ਦੇਵਾਂਗਾ ਅਤੇ ਜ਼ਮੀਨ ਦੇ ਸਾਰੇ ਕਬੀਲੇ ਤੇਰੇ ਵਸੀਲੇ ਦੇ ਨਾਲ ਬਰਕਤ ਪਾਵਣਗੇ। ਬਸ ਇਬਰਾਹਿਮ ਦੇ ਬੁਢਾਪੇ ਵਿੱਚ ਇਜ਼ਹਾਕ ਪੈਦਾ ਹੋਇਆ ਅਤੇ ਇਜ਼ਹਾਕ ਤੋਂ ਯਾਕੂਬ ਪੈਦਾ ਹੋਇਆ ਅਤੇ ਯਾਕੂਬ ਦੇ 12 ਬੇਟੇ ਹੋਏ ਜਿਨ੍ਹਾਂ ਤੋਂ ਇਸਰਾਇਲ ਦੇ 12 ਕਬੀਲੇ ਹੋਏ। ਇਸ ਤਰ੍ਹਾਂ ਅਸੀਂ ਸਿੱਖਿਆ ਕਿ ਜਦੋਂ ਖੁਦਾ ਨੇ ਇਬਰਾਹਿਮ ਨੂੰ ਬੁਲਾਇਆ ਅਤੇ ਉਹ ਆਪਣੇ ਮਨਸੂਬੇ ਨੂੰ ਅੱਗੇ ਲੈ ਕੇ ਤੁਰਨ ਡਿਆ ਸੀ ਤਾਂ ਕਿ ਉਹ ਦੁਨੀਆਂ ਦੇ ਨਜਾਤ ਦਹਿੰਦੇ ਨੂੰ ਦੁਨੀਆਂ ਵਿੱਚ ਭੇਜੇ, ਕਿਉਂਕਿ ਮਸੀਹ ਨਜਾਤ ਦਹਿੰਦਾ ਨੂੰ ਇਬਰਾਹਿਮ ਦੀ ਨਸਲ ਤੋਂ ਇਸਰਾਇਲ ਦੀ ਕੌਮ ਵਿੱਚੋਂ ਪੈਦਾ ਹੋ ਕੇ ਦੁਨੀਆਂ ਵਿੱਚ ਆਉਣਾ ਸੀ। ਇਸ ਤੋਂ ਬਾਅਦ ਅਸੀਂ ਵੇਖਿਆ ਕਿ ਬਨੀ ਆਦਮ ਕਨਾਨ ਤੋਂ ਨਿਕਲੇ ਅਤੇ ਮਿਸਰ ਵਿੱਚ ਆਬਾਦ ਹੋ ਗਏ ਜਿੱਥੇ ਉਹ ਮਿਸਰੀਆਂ ਦੇ ਗੁਲਾਮ ਬਣੇ। ਮਗਰ ਖੁਦਾ ਨੇ ਇਬਰਾਹਿਮ ਦੀ ਨਸਲ ਇਸਰਾਇਲ ਨੂੰ ਬੁਲਾਇਆ ਨਹੀਂ ਸੀ। ਖੁਦਾ ਨੇ ਮੂਸਾ ਨੂੰ ਬੁਲਾਇਆ ਤਾਂ ਕਿ ਉਹ ਬਨੀ ਇਸਰਾਇਲ ਨੂੰ ਮਿਸਰ ਦੀ ਗੁਲਾਮੀ ਤੋਂ ਆਜ਼ਾਦ ਕਰੇ ਅਤੇ ਉਸ ਸਰਜ਼ਮੀਨ ਵੱਲ ਉਹਨਾਂ ਨੂੰ ਲੈ ਕੇ ਜਾਏ ਜਿਹਨੂੰ ਦੇਵਨ ਦਾ ਵਾਅਦਾ ਖੁਦਾ ਨੇ ਉਹਨਾਂ ਦੇ ਬਾਪ ਇਬਰਾਹਿਮ ਦੇ ਨਾਲ ਸਦੀਓਂ ਪਹਿਲੇ ਕੀਤਾ ਸੀ। ਖੁਦਾ ਨੇ ਮੂਸਾ ਨੂੰ ਇਸਤੇਮਾਲ ਕੀਤਾ ਤਾਂ ਕਿ ਉਹਦੇ ਵਸੀਲੇ ਦੇ ਨਾਲ ਤੌਰੇਤ ਦੀ ਕਿਤਾਬ ਸਾਨੂੰ ਮਿਲੇ, ਜਿਸ ਵਿੱਚ ਖੁਦਾ ਦੀ ਹਜ਼ੂਰੀ ਵਿੱਚ ਜਾਣ ਦੀ ਬੁਨਿਆਦੀ ਸ਼ਰਤਾਂ ਅਤੇ ਅਸੂਲ ਦੱਸੇ ਗਏ ਸਨ। ਅਸੀਂ ਵੇਖਿਆ ਕਿ ਖੁਦਾ ਨੇ ਮੂਸਵੀ ਦੌਰ ਤੋਂ ਬਾਅਦ ਇਸਰਾਇਲ ਦੇ ਕੋਲ ਬੜੇ ਸਾਰੇ ਨਬੀ ਭੇਜੇ, ਮਗਰ ਇਸਰਾਇਲੀਆਂ ਦੇ ਅਕਸਰ ਲੋਕਾਂ ਨੇ ਨਬੀਆਂ ਦੇ ਪੈਗਾਮ ਨੂੰ ਕਬੂਲ ਨਾ ਕੀਤਾ। ਤਾਹਮ ਇਸਰਾਇਲੀਆਂ ਦੀ ਬੇਯਕੀਨੀ ਅਤੇ ਬੇਵਫਾਈ ਖੁਦਾ ਦੀ ਵਫ਼ਾਦਾਰੀ ਨੂੰ ਨਾ ਬਦਲ ਸਕੀ ਅਤੇ ਨਾ ਉਸ ਮਨਸੂਬੇ ਦੀ ਤਕਮੀਲ ਦੇ ਸਫ਼ਰ ਵਿੱਚ ਰੁਕਾਵਟ ਦਾ ਬਾਇਸ ਬਣ ਸਕੀ ਜੋ ਖੁਦਾ ਨੇ ਮਸੀਹ ਮਾਊਦ ਨੂੰ ਦੁਨੀਆਂ ਵਿੱਚ ਭੇਜਣ ਵਾਸਤੇ ਬਣਾਇਆ ਸੀ। ਫਿਰ ਅਸੀਂ ਵੇਖਿਆ ਕਿ ਖੁਦਾ ਨੇ ਹਜ਼ਰਤ ਦਾਊਦ ਨੂੰ ਚੁਣਿਆ ਤਾਂ ਕਿ ਉਹ ਇਸਰਾਇਲ ਦਾ ਬਾਦਸ਼ਾਹ ਬਣੇ ਅਤੇ ਨਬੀ ਹੋ ਕੇ ਜੋ ਬਹੁਤ ਸਾਰੇ ਖੂਬਸੂਰਤ ਜ਼ਬੂਰ ਲਿਖੇ। ਉਹਦੇ ਜ਼ਬੂਰ ਉਸਦੀ ਜ਼ਬੂਰਾਂ ਦੀ ਕਿਤਾਬ ਵਿੱਚ ਮਿਲਦੇ ਨੇ। ਦਾਊਦ ਨਬੀ ਨੇ ਮਸੀਹ ਮਾਊਦ ਦੇ ਮੁਤਲਿਕ ਕਾਫ਼ੀ ਕੁਛ ਲਿਖਿਆ ਏ। ਉਹਨੇ ਲਿਖਿਆ ਕਿ ਯਹੂਦੀ ਉਹਨੂੰ ਮੁਜਰਮ ਠਹਿਰਾਵਣਗੇ, ਦੁੱਖ ਦੇਣਗੇ, ਇੱਥੋਂ ਤੱਕ ਕਿ ਉਹਦੇ ਹੱਥਾਂ ਨੂੰ ਅਤੇ ਪੈਰਾਂ ਨੂੰ ਛੇਦਣਗੇ। ਮਗਰ ਦਾਊਦ ਨੇ ਇਹ ਨਬੂਵਤ ਵੀ ਕੀਤੀ ਕਿ ਜਦੋਂ ਮਸੀਹ ਮਾਊਦ ਗੁਨਾਹ ਤੋਂ ਰਹਾਈ ਦਿਲਾਵਣ ਵਾਲੀ ਕੁਰਬਾਨੀ ਦੇ ਤੌਰ 'ਤੇ ਆਪਣਾ ਖੂਨ ਵਹਾ ਚੁੱਕੇਗਾ ਅਤੇ ਉਹ ਮੌਤ 'ਤੇ ਫਤਿਹ ਪਾਏਗਾ ਅਤੇ ਕਬਰ ਵਿੱਚੋਂ ਜ਼ਿੰਦਾ ਹੋ ਕੇ ਉੱਠੇਗਾ। ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, यानी 0341 3043110। इस तो अलावा साड़ा ईमेल आईडी है listen.live77@gmail.com, यानी listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।